Thank you. बचनी तोर मोर मन मन जन का पूर्ण विजय मंगल मन जाऊर मैया कान में कब बोल लेके चिल्ला लो जी जन्म तुम्हारे लेके
Thank you.
Thank you. ਆਪਣੇ ਖਿਆਲਾਂ ਨੂੰ ਬਾਹਰ ਰੋਕਣ ਦੀ ਖੇਚਲ ਕਰੋ। ਸ਼ਰਧਾ ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ ਇਹ ਤਿੰਨ ਸੁਨਹਿਰੀ ਅਸੂਰ ਜੋ ਸਤਸੰਗੀ ਪ੍ਰਸ਼ਵਾਸ ਤੇ ਗੁਰੂ ਬਾਬਾ ਜੀ ਨੇ ਦੱਸੇ ਹਨ ਉਹਨਾਂ ਨੂੰ ਅਮਲ ਵਿੱਚ ਲਿਆ। ਇਹਨਾਂ ਦੁਆਰਾ ਹਰੀ ਕੀਰਤਨ ਦੇ ਵਿੱਚ ਬਿਰਤੀ ਜੋੜ ਕੇ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਦਾ ਲਾਭ ਉਠਾਓ। ਦੁਨੀਆਂ ਵਿੱਚ ਹਰ ਵਸਤੂ ਆਪਣਾ ਸਵਾਲ ਦੁਨੀਆਂ ਦੂਸ਼ਣ ਰੱਖਿਆ ਕਰਦੀ ਹੈ। ਅੱਗ ਹੈ ਉਸਦਾ ਸੁਭਾਵ ਗਰਮ ਹੈ, ਬਰਫ ਹੈ ਉਸਦਾ ਸੁਭਾਵ ਠੰਡਾ ਹੈ। ਇਸੀ ਤਰ੍ਹਾਂ ਜਾਣ ਕੇ ਜਾਂ ਅਣਜਾਣਪਣੇ ਨਾਲ ਅੱਗ ਵਿੱਚ ਹੱਥ ਪਾ ਹੱਥ ਸੜ ਜਾਏਗਾ। ਇਸੀ ਤਰ੍ਹਾਂ ਬਰਫ ਦਾ ਸੁਭਾਵ ਹੈ, ਹੋਰ ਪੀਣ ਚੀਜ਼ਾਂ ਦਾ ਆਪਣਾ ਆਪਣਾ ਸੁਭਾਵ ਹੈ। ਇਸੀ ਤਰ੍ਹਾਂ ਹੀ ਵਾਹਿਗੁਰੂ ਦਾ ਭਜਨ ਤਮਾਮ ਦੁੱਖਾਂ ਦੀ ਨਿਵਿਰਤੀ ਦਾ ਦਾਰੂ ਉਪਾਅ ਦਵਾਈ ਗੁਰੂ ਬਾਬਾ ਜੀ ਨੇ ਦੱਸਿਆ। ਔਰ ਸੇਵਾ ਗੁਰੂ ਦੀ ਔਰ ਗੁਰੂ ਸੰਗਤ ਦੀ ਇਹ ਉੱਚ ਮਰਾਤ ਦੇ ਬਖਸ਼ਦੀ ਹੈ। ਇਹਨਾਂ ਦੇ ਕਰਨ ਕਰਨ ਵਿੱਚ ਭੇਦ ਅੱਜ ਬੜੀ ਦੇਰ ਦੇ ਤੜਫਦਿਆਂ ਨੂੰ ਜਿਵੇਂ ਸੱਪ ਮਹੀਨ ਤੋਂ ਬਿਨਾਂ ਤੜਫਦਾ ਹੁੰਦਾ, ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਇਸੀ ਤਰ੍ਹਾਂ ਬਾਬਾ ਅਮਰਦਾਸ ਜੀ 72 ਸਾਲ ਦੀ ਉਮਰ ਹੋਈ ਤੋਂ ਬਾਅਦ ਜਦੋਂ ਆਪ ਨੂੰ ਪਤਾ ਲੱਗਾ ਗੁਰੂ ਸ਼ਰਨ ਤੋਂ ਬਿਨਾਂ ਇਸਦਾ ਜਨਮ ਵਿਅਰਥ ਹੈ। ਬਾਅਦ ਹੈ ਬਲਕਿ ਤੁਸੀਂ 84 ਦੀਆਂ ਤਕਲੀਫਾਂ ਫਿਰ ਉਠਾਣੀਆਂ ਪੈਂਦੀਆਂ। ਇਸ ਵਾਸਤੇ ਗੁਰੂ ਮਿਲਾਪ ਦਾ ਸ਼ੌਕ ਲੱਗਿਆ, ਉਸ ਪੰਡਤ ਦੇ ਉਪਦੇਸ਼ ਰਾਹੀਂ ਔਰ ਬੀਬੀ ਅਮਰੋ ਤੋਂ ਜਦੋਂ ਆਸ਼ਾ ਜੀ ਦੀ ਵਾਰ ਦੇ ਰਾਹੀਂ ਜਿਹੜੇ ਜਿਹੜੇ ਬਚਨੇ ਸੰਬੰਧ ਵਿੱਚ ਸੁਣੇ, ਉਹਨਾਂ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਆਪ ਜੀ ਨੇ ਬੀਬੀ ਅਮਰੋ ਨੂੰ ਕਿਹਾ, ਮੈਨੂੰ ਗੁਰੂ ਚਰਨੀ ਸਿੱਟ, ਮੈਂ ਤੇਰਾ ਬੜਾ ਅਹਿਸਾਨਮੰਦ ਹੋਵਾਂਗਾ। ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕੇ ਬਸਰਕਿਆਂ ਤੋਂ ਖਡੂਰ ਸਾਹਿਬ ਬਾਬਾ ਅਮਰਦਾਸ ਜੀ ਨੂੰ ਹਾਜ਼ਰ ਹੋਏ। ਆਪ ਜੀ ਨੇ ਆ ਕੇ ਚਰਨਾਂ ਤੇ ਮਸਤਕ ਰੱਖਿਆ। ਪਹਿਲੇ ਤਾਂ ਮਾਨੁਖ ਤਨ ਹੋਰ ਦੁਨੀਆਂ ਵਿੱਚੋਂ ਮਿਲ ਜਾਵੇ ਇਹ ਬੜਾ ਦੁਰਲੱਭ ਹੈ। ਕਬੀਰ ਨਾਮ ਜਨ ਦੁਰਲੱਭ ਹੈ ਰੋਤਨ ਬਾਰੰਬਾਰ, ਜਿਵੇਂ ਬਨ ਫੁੱਲ ਪਾ ਕੇ ਪੋਇੰਗਰੇ ਬਹੁ ਨਾ ਲਾਗੇ ਡਾ। ਇੱਕ ਘਰ 84 ਲੱਖ ਜੀ ਹੈ ਜਵਾਨ ਵਿੱਚੋਂ ਮਾਨੁਖ ਦੇ ਦੀ ਕਿਤਨੀ ਕਦਰ ਹੈ, ਕਿਤਨੀ ਮਹਿਮਾ ਹੈ, ਜਿਵੇਂ ਇੱਕ ਘਰ 84 ਲੱਖ ਮਰੇ ਬੰਦੇ ਵਿੱਚ ਜਿਉਂਦੇ ਦੇ ਹੋਵੇ, ਜਾਂ ਇਉਂ ਕਹਿ ਲਓ ਇੱਕ ਘਰ 84 ਲੱਖ ਅਨਪੜ੍ਹ ਹੋਣ ਉਹਨਾਂ ਵਿੱਚ ਇੱਕ ਪੜ੍ਹੇ ਬੰਦੇ ਦੀ ਮਹਿਮਾ ਹੋਵੇ। ਇਸੀ ਤਰ੍ਹਾਂ ਇੱਕ ਘਰ 84 ਲੱਖ ਜੀ ਹੈ ਜੋਨ ਵਿੱਚੋਂ ਮਾਨੁਖ ਦੀ ਮਹਿਮਾ। ਸੋ ਮਨੁੱਖ ਹੋਰ ਤਾਂ ਕੀ ਕਹਿਣਾ, 33 ਕਰੋੜ ਦੇਵਤਾ ਵੀ ਤਰਸ ਰਿਹਾ ਹੈ, ਉਹਨਾਂ ਨੂੰ ਵੀ ਇਹ ਦੁਰਲੱਭ ਹੈ, ਭਾਗਾਂ ਮਿਲਦੀ ਨਹੀਂ। ਪਹਿਲੇ ਤਾਂ ਮਾਨੁਕ ਦੇ ਮਿਲ ਜਾਏ, ਇਸ ਮਾਨੁਕ ਦੇ ਵਿੱਚ ਆ ਕੇ ਜੇ ਇਨਸਾਨ ਇਸ ਮਾਨੁਕ ਦੇ ਦੀ ਕਦਰ ਨਾ ਕਰਦਾ ਹੋਇਆ ਹੈਵਾਨੀਅਤ ਵਿੱਚ ਗੁਜ਼ਾਰ ਕੇ ਤੁਸੀਂ 84ਵੇਂ ਚੱਕਰ ਵਿੱਚ ਜਾ ਪਵੇ, ਇਸ ਤੋਂ ਜ਼ਿਆਦਾ ਨਾ ਭਾਗਾ ਹੋਰ ਕੌਣ ਹੋ ਸਕਦਾ। ਹਾਂ, ਮਾਨੁਖ ਦੇ ਮਿਲ ਜਾਏ ਦੂਜਾ ਫਿਰ ਗੁਰੂ ਮਿਲਾਪ ਹੋ ਜਾਏ, ਉਦੋਂ ਸੋਨੇ ਤੇ ਸੁਹਾਗੇ ਦਾ ਕੰਮ ਹੁੰਦਾ। ਇਸ ਤੋਂ ਬਿਨਾਂ ਮਾਨੁਖ ਦੇ ਅਰਥ ਸੋ ਅੱਜ ਬੜੇ ਭਾਗਾਂ ਕਰਕੇ ਇਤਨੀ ਦੇਰ ਤੀਰਥ ਯਾਤਰਾ ਕਰਨੀ, ਭ੍ਰਿਸ਼ਟਾਚਾਰ ਵਿੱਚ ਵਿਚਰਨਾ, ਸੰਦਾਨ ਆਦਿ ਕਰਨੇ, ਆਪਣੇ ਆਪ ਹੀ ਖੁਸ਼ ਮੰਤਰੀ ਪੱਕੀ ਮਾਲਾ ਰੋਜ਼ਾਨਾ ਕਰਨੀ, ਇਤਿਹਾਸ ਇਹੋ ਜਿਹੇ ਕਦਮ ਕਰਨ ਦਾ ਫਲ ਅੱਜ ਗੁਰੂ ਦਾ ਦਰਸ਼ਨ ਹੋਇਆ। ਵੱਡੇ ਭਾਗਵਾਨ ਤਾਂ ਗੁਰੂ ਦਾ ਦਰਸ਼ਨ ਆ ਕੇ ਹਜ਼ੂਰ ਦੇ ਚਰਨਾਂ ਤੇ ਸ਼ੀਸ ਰੱਖਿਆ, ਆਪਣਾ ਮਸਤਕ ਰੱਖਿਆ, ਮਨ ਬਾਣੀ ਸਰੀਰ ਕਰਕੇ ਨਮਸਕਾਰ ਕੀਤੀ ਤੇ ਐਸੇ ਉਚਾਰਨ ਜਿਤ ਦਰਸ਼ਨ ਕਰਨਾ ਜੀ ਤਨ ਸੁਵੇਲਾ ਤਨ ਸੁਵੇਲਾ ਦਰਸ਼ਨ ਕਰਨਾ। ਆਉਣ ਵਾਲੇ ਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪਰ ਮੇਰੇ ਮਨ ਜੀਵੈ ਹਰ ਨਾਮ ਤੇਰੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦਿਸ਼ ਸੁਜਾਣੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਆਇ ਨਾ ਜਾਇ ਮੇਰਾ ਪ੍ਰਭ ਅਵਿਨਾਸ਼ੀ ਤੁਮ ਮਿਹਰਬਾਨ ਦਾਸ ਅਮਦੀਨਾ ਨਾਨਕ ਸਾਹਿਬ ਤਰਖੋਲੀਨਾ। ਚਰਨਾਂ ਤੇ ਸ਼ੀਸ ਰੱਖਿਆ, ਦਰਸ਼ਨ ਕੀਤੇ, ਮਨ ਦੀ ਤਪਸ਼ ਦੂਰ ਹੋਈ। ਵੱਡੇ ਭਾਗ ਕਿਉਂ ਆਪ ਜੀ ਮਾਨੋ ਅੱਜ ਬੈਕੁੰਠ ਵਿੱਚ ਆ ਗਏ, ਬੈਕੁੰਠ ਵਿੱਚ ਆ ਕੇ ਭਗਵਾਨ ਦੇ ਦਰਸ਼ਨ ਕੀਤੇ ਹਨ। ਗੁਰੂ ਭਗਵਾਨ ਹੈ, ਸਤਸੰਗ ਬੈਕੁੰਠ ਹੈ। ਇਉਂ ਕੁਛ ਦਿਨ ਰਹੇ, ਦੋ ਵੇਲੇ ਕੀਰਤਨ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਬੜੇ ਬੜੇ ਨਾਮ ਵਿਅਸੀ ਸਿੱਖ ਹਜ਼ੂਰ ਦੇ ਚਰਨਾਂ ਵਿੱਚ ਰਹਿੰਦੇ ਹਨ, ਸੇਵਾ ਰੂਪੀ ਤਪ ਕਰ ਰਹੇ ਹਨ, ਜਨਮ ਸਫਲਾ ਹੋ ਰਿਹਾ ਹੈ। ਮਾਨੋ ਇਹ ਦੁਨੀਆਂ ਉੱਪਰ ਬੈਕੁੰਠ ਆਇਆ ਹੋਇਆ। ਹੁਣ ਸੋਚਿਆ ਆਪਨੇ ਗੁਰੂ ਸ਼ਰਨ ਵਿੱਚ ਆ ਕੇ ਨਾਮ ਦੀ ਦਾਤ ਹਾਸਲ ਕਰਨੀ, ਤਦੇ ਹੀ ਨਾਮੀ ਦਾ ਮਿਲਾਪ ਹੋ ਸਕਦਾ ਹੈ। ਸੋ ਇਸ ਕਰਕੇ ਅਮਰ ਹੋਣ ਵਾਸਤੇ अमर जरूरी प्राप्त करना चाहिए है। अमर तो बिना आज तक कोई अमर नहीं होया है। विश्वास से अमर पदवी हासिल करने वास्ते गुरु घर दे विच पहले संस्कार अमृत है, दूसरा नाम अमृत है, तीसरा ब्रह्म ज्ञान अमृत है। जदों ये तिन्ने किस्म दा अमृत प्राप्त हो जाता है, जीव जीवंदा ही अमर हो जाता, मर के ही जीवंदा ही अमृत पदवी हासिल करता है। फिर तो शरीर ही अमृत दे सरोवर विच ही निवास रखदा। इहां आप जी ने प्रार्थना अर्ज हजूर दे चरणां विच कीती, गरीब नवाज कृपा करो हजूर दे चरणां दा दास बनाओ, सिक्खी दी दात बख्शो, नाम दी दात बख्शो। सासू पहले गुरु नानक देव महाराज जी दे घर विच नौ पातशाह वेले सिख नूं नाम दी दात देण वेले गुरु चरणामृत दिंदा हुंदा, चरणामृत सिखां पिलाया, चरण धो के गुठा धो के ओ पिला के फिर नाम दी दात दिंदा सी। इह मर्यादा सी, पर इस मर्यादा नूं साहिब दसवें पातशाह ने जिस वक्त खालसा पंथ साजे समय के अनुसार उस मौके इस मर्यादा ने कुछ तब्दील किया। जो चना मिर्च से उसने खंडे दे अमृत भी तब्दील किया। आमें गुरु समर्थ है जी जी मर्यादा चाहे वे जी तोड़ के मर्यादा है बाणी का असर पैदा करके उस छकाना छिटे देने दसवें द्वार भी छिटे देने के विशेष महत्व है। हमें गुरु जिमें चाहे कोई उसकी मर्यादा बिल्कुल ठीक होंगी है। दशमेश जी ने इसको खंडे के अमृत में भी तब्दील किया, फिर नाम की दात सिखने दिती, हासिल करके जीवनिया जीवन पदवी जीवन मुक्ति ब्रह्म सिखा ने हासिल की। नाल दी नाल यूं हजूर ने फरमान किया
Oh, my God.
ਪਾਤਸ਼ਾਹ ਨੇ ਇਸ ਮਰਿਆਦਾ ਨੂੰ ਖਾਲਸਾ ਪੰਥ ਸਾਜਣ ਵੇਲੇ ਇਉਂ ਖੰਡੇ ਦੇ ਅੰਮ੍ਰਿਤ ਵੀ ਤਬਦੀਲ ਕੀਤਾ। ਆਓ, ਅੰਮ੍ਰਿਤ ਹੀ ਐਸੀ ਵਸਤੂ ਹੈ ਜੋ ਜੀਵ ਨੂੰ ਅਮਰ ਕਰ ਸਕਦੀ ਹੈ, ਜਨ ਮਨ ਤੋਂ ਰਹਿਤ ਕਰ ਸਕਦੀ ਹੈ। ਸਿਕੰਦਰ ਬਾਦਸ਼ਾਹ ਜੋ ਮਾਨ ਦੁਨੀਆਂ ਦਾ ਜੇਤੂ ਮੰਨਿਆ ਹੈ ਪਰ ਮੌਤ ਤੇ ਫਤਿਆਬੀ ਹਾਸਲ ਨਾ ਕਰ ਸਕਿਆ, ਢੂੰਡਦਾ ਰਿਹਾ ਆਵੇ ਹਯਾਤ ਨੂੰ, ਅੰਮ੍ਰਿਤ ਨੂੰ ਸ਼ਾਹ ਸਿਕੰਦਰ ਢੂੰਡੇ ਆਵੇ ਹਯਾਤ ਨੂੰ, ਸਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ। ਇਉਂ ਇਸ ਢੂੰਡ ਵਿੱਚ ਲੱਗਿਆ ਕਿ ਦੁਨੀਆਂ ਤਾਂ ਫਤਿਹ ਕਰ ਲਈ ਪਰ ਮੌਤ ਨੂੰ ਹੀ ਫਤਿਹ ਕਰਾਂ, ਪਰ ਮੌਤ ਨੂੰ ਇਉਂ ਕੌਣ ਫਤਿਹ ਕਰ ਸਕਦਾ। ਮੌਤ ਨੂੰ ਤਾਂ ਗੁਰੂ ਕਿਰਪਾ ਦੁਆਰਾ ਹੀ ਫਤਿਹ ਕੀਤਾ ਜਾ ਸਕਦਾ ਹੈ। ਦੁਨੀਆਂ ਤੇ ਗੁਰੂ ਦੀ ਕਿਰਪਾ ਹੋਈ, ਗੁਰੂ ਸ਼ਰਨ ਵਿੱਚ ਆਏ, ਅਮਰ ਕਰਨ ਵਾਲੀ ਦਾਤ ਅੰਮ੍ਰਿਤ ਹਾਸਲ ਕੀਤਾ, ਸੰਸਕਾਰ ਅੰਮ੍ਰਿਤ, ਫਿਰ ਨਾਮ ਅੰਮ੍ਰਿਤ, ਫਿਰ ਬ੍ਰਹਮ ਗਿਆਨ ਅੰਮ੍ਰਿਤ ਨੂੰ ਪਾ ਕੇ ਉਹ ਜੀਂਦੇ ਹੀ ਅਮਰ ਹੋ ਗਏ। ਮੌਤ ਦੇ ਉੱਪਰ ਹੋਣਾ ਫਤਿਆਬੀ ਹਾਸਲ ਕੀਤੀ। ਸਹੀਓ ਉਹ ਅੰਮ੍ਰਿਤ ਕਿਤੋਂ ਵੀ ਨਹੀਂ ਮਿਲ ਸਕਦਾ ਦੁਨੀਆਂ ਦੇ ਤਖ਼ਤੇ ਤੇ, ਬਲਕਿ ਤਿੰਨਾਂ ਲੋਕਾਂ 14 ਭਵਨਾਂ ਵਿੱਚ ਕਿਤੋਂ ਵੀ ਨਹੀਂ ਮਿਲਦਾ। ਉਹ ਅੰਮ੍ਰਿਤ ਮਿਲਦਾ ਹੈ ਤੇ ਗੁਰੂ ਕਿਰਪਾ ਤੇ ਹੀ ਪ੍ਰਾਪਤ ਹੁੰਦਾ ਹੈ। ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਖੋਜ ਦੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਇਸ ਅੰਮ੍ਰਿਤ ਦੀ ਖੋਜ ਵਿੱਚ ਤਮਾਮ ਲੱਗੇ ਹੋਏ ਹਨ। ਉਹ ਅੰਮ੍ਰਿਤ ਦੀ ਦਾਤ ਗੁਰ ਤੋਂ ਮਿਲਦੀ ਹੈ। ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਗਰੀਬ ਨਵਾਜ਼, ਉਮਰ ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪੇ ਨੇ ਖਾ ਲਿਆ, ਸੱਤਰ ਤੋਂ ਵੀ ਟੱਪ ਗਈ ਹੈ, ਪਤਾ ਨਹੀਂ ਕੋਈ ਦਿਨ ਬਾਕੀ ਹੈ ਕਿ ਨਾ। ਕਿਰਪਾ ਕਰੋ, ਅਮਰ ਦੀ ਦਾਤ ਬਖਸ਼ੋ ਤਾਂ ਕਿ ਫਿਰ ਜਨਮਾਂ ਦੇ ਚੱਕਰ ਵਿੱਚ ਨਾ ਆ। ਆਪ ਜੀ ਨੇ ਅੱਛੀ ਤਰ੍ਹਾਂ ਆਪ ਦੀ ਸਾਰੀ ਅਵਸਥਾ ਨੂੰ ਅਨੁਭਵ ਕਰਕੇ ਚਣਾ ਮਿਲ ਦੇ ਕੇ ਫਿਰ ਸਮੇਂ ਦੇ ਅਨੁਸਾਰ ਨਾਮ ਦੀ ਦਾਤ ਦੀ ਬਖਸ਼ਿਸ਼ ਕੀਤੀ। ਮਨ ਸ਼ੁੱਧ ਸੀ ਕਿਉਂਕਿ ਬਚਪਨ ਤੋਂ ਹੀ ਸ੍ਰਿਸ਼ਟਾ ਚਾਰ ਜਿਤਨੇ ਗੁਣ ਪਹਿਲੇ ਸ਼ੁੱਧੀ ਵਾਸਤੇ ਚਾਹੀਦੇ ਨੇ ਪਹਿਲੇ ਹੀ ਪ੍ਰਾਪਤ ਸਨ। ਫਿਰ ਤਾਂ ਇੱਕ ਸਿਰਫ ਕਿਰਪਾ ਦੀ ਹੀ ਲੋੜ ਸੀ, ਜਿਵੇਂ ਠੂਠੀ ਵੀ ਤੇਲ ਹੋਵੇ, ਬੱਤੀ ਵੀ ਹੋਵੇ, ਦੀਆ ਸਲਾਈ ਕਸਾਈ ਤੇ ਰੋਸ਼ਨੀ ਹੋਵੇ, ਅੰਧੇਰਾ ਦੂਰ ਹੋਣ ਦੇਰ ਨਹੀਂ ਲੱਗਦੀ। ਇਸੀ ਤਰ੍ਹਾਂ ਜਦੋਂ ਮਨ ਸ਼ੁੱਧ ਹੁੰਦਾ ਹੈ ਉਸਤੇ ਨਾਮ ਦੀ ਦਾਤ ਪ੍ਰਾਪਤ ਹੋਣ ਸਾਰ ਹੀ ਅੰਦਰ ਰੋ ਚੱਲਣ ਵਾਸਤੇ ਦੇਰ ਨਹੀਂ ਹੁੰਦੀ, ਜਿਵੇਂ ਚਸ਼ਮੇ ਚੋਂ ਪਾਣੀ ਖੁਦ ਬਖੁਦ ਚੱਲਦਾ ਰਹਿੰਦਾ ਹੈ। ਐਸੀ ਅਵਸਥਾ ਇੱਕ ਲੱਖ ਦੀ ਕਿਉਂਕਿ ਨਾਮ ਦੀ ਰੌਤ ਹਰ ਦੇ ਅੰਦਰ ਚੱਲ ਰਹੀ ਹੈ। ਨਵਨਿਤ ਅੰਮ੍ਰਿਤ ਪੁਰਬ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਨਵਨਿਤ ਦੀਆਂ 18 ਸਿੱਧੀਆਂ ਸਾਰੀਆਂ ਸ਼ਕਤੀਆਂ ਦਾ ਦਾਤਾ ਵਾਹਿਗੁਰੂ ਦਾ ਨਾਮ। ਉਹ ਹਰ ਇਨਸਾਨ ਦੇ ਅੰਦਰ ਪੈਰ ਦੇ ਗੁੱਠ ਤੋਂ ਸਿਰ ਦੀ ਚੋਟੀ ਤੱਕ ਉਸਦੀ ਧੁਨੀ ਹੋ ਰਹੀ ਹੈ, ਰੋਮ ਰੋਮ ਵਿੱਚ ਉਸਦੀ ਧੁਨੀ ਹੁੰਦੀ ਹੈ, ਸਵਾਸ ਸਵਾਸ ਵਿੱਚ ਉਸਦੀ ਧੁਨੀ ਹੁੰਦੀ ਹੈ, ਪਰਾ ਬਾਣੀ ਵਿੱਚ ਉਸਦੀ ਧੁਨੀ ਹੁੰਦੀ ਹੈ, ਹਿਰਦੇ ਸਥਾਨ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਮਧਵਾਂ ਚ ਨਾਮ ਦੀ ਧੁਨੀ ਹੁੰਦੀ ਹੈ, ਅੱਗੇ ਚੱਕਰ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਤ੍ਰਿਪਟੀ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਦਸਵੇਂ ਦੁਆਰ ਵਿੱਚ ਨਾਮ ਦੀ ਧੁਨੀ ਹੁੰਦੀ ਹੈ। ਇਉਂ ਪੈਰ ਦੇ ਗੁੱਠੇ ਤੋਂ ਸਿਰ ਦੀ ਚੋਟੀ ਤੱਕ ਰੋਮ ਰੋਮ ਵਿੱਚੋਂ ਨਾਮ ਦੀ ਧੁਨੀ ਹੁੰਦੀ ਹੈ, ਪਰ ਕੇ ਸੁਣ ਨਹੀਂ ਸਕਦਾ, ਮਨ ਮੈਲਾ ਹੈ, ਖਿੰਡਿਆ ਹੈ, ਸ਼ੌਕ ਨਹੀਂ, ਲਗਨ ਨਹੀਂ, ਗੁਰੂ ਕਿਰਪਾ ਨਹੀਂ ਹੋਈ, ਤਦੇ ਸੁਣ ਨਹੀਂ ਸਕਦਾ, ਵਰਨਾ ਸਭ ਦੇ ਅੰਦਰ ਹੋ ਰਿਹਾ। ਜਦੋਂ ਆਪ ਜੀ ਨੇ ਚਨਾਵਟ ਦੇ ਕੇ ਨਾਮ ਦੀ ਦਾਤ ਦੀ ਬਖਸ਼ਿਸ਼ ਕੀਤੀ, ਇੱਕ ਲੱਖ ਧੁਨੀ ਅੰਦਰ ਚੱਲ ਪਈ। ਇਉਂ ਚੱਲ ਪਿਆ ਨਾਮ ਜਿਵੇਂ ਚਸ਼ਮੇ ਚੋਂ ਪਾਣੀ ਚੱਲ ਪੈਂਦਾ, ਖੁਦ ਖੁਦ ਚੱਲੀ ਜਾ ਰਿਹਾ ਹੈ, ਮਸਤ ਹੋ ਗਏ। ਕਈ ਦਿਨਾਂ ਤੱਕ ਇਸ ਅਵਸਥਾ ਵਿੱਚ, ਇਸ ਆਨੰਦ ਵਿੱਚ ਮਖਮੂਰ ਰਹੇ, ਸਰੀਰ ਦੀ ਦੁਨੀਆਂ ਦੀ ਸ਼ੁੱਧ ਭੁੱਲੀ ਰਹੀ। ਅਸੀਂ ਕੁਝ ਦਿਨਾਂ ਤੋਂ ਬਾਅਦ ਸੋਚੀ ਇੱਕ ਖੇਤ ਨੂੰ ਸਿੰਜਣ ਵਾਸਤੇ ਅਗਰ ਕੀ ਖਲਟ ਜੋੜਦਾ ਹੈ, ਦੂਣਾ ਵਕਤ ਲੱਗਦਾ, ਦੋ ਜੋੜ ਦੇਵੇ ਅੱਧਾ ਵਕਤ ਲੱਗਦਾ। ਇਸੀ ਤਰ੍ਹਾਂ ਨਾਮ ਦੀ ਧੁਨੀ ਦੇ ਅੰਦਰ ਹੋਈ ਰਹੀ ਹੈ, ਅੱਠੇ ਪੈਰ 64 ਘੜੀ ਸਿਮਰਨ ਚੱਲ ਰਿਹਾ ਹੈ, ਪਰ ਸਰੀਰ ਵੀ ਸਫਲਾ ਹੋਣਾ ਚਾਹੀਦਾ। ਮਨ ਦੀ ਸਫਲਤਾ ਭਜਨ ਨਾਲ ਹੈ, ਤਨ ਦੀ ਸਫਲਤਾ ਸੇਵਾ ਕਰਕੇ ਹੈ, ਧਨ ਦੀ ਸਫਲਤਾ ਦਾਨ ਕਰਕੇ ਹੈ। ਇਉਂ ਤਨ ਨੂੰ ਵੀ ਸਫਲਾ ਕਰਨਾ ਚਾਹੀਦਾ, ਉਹ ਸਫਲਾ ਹੁੰਦਾ ਹੈ ਸੇਵਾ ਕਰਕੇ। ਸੇਵਾ ਤੋਂ ਬਿਨਾਂ ਤਨ ਸਰੀਰ ਵਿਅਰਥ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਹੱਥਾਂ ਪੈਰਾਂ ਨੂੰ ਸੇਵਾ ਤੋਂ ਬਿਨਾਂ ਧਿਕਾਰ ਯੋਗ ਦੱਸਿਆ,
ਤਿਰਕਾਰ ਹੱਥਾਂ ਪੈਰਾਂ, ਤਿਰਕਾਰ ਹੱਥਾਂ ਪੈਰਾਂ, ਤਿਰਕਾਰ
ਅੰਗਦਾਸ ਇਹ ਪਿਛਲੇ ਦਿਨਾਂ ਚਾਰ ਸੁਣ ਚੁੱਕੇ ਹੋ। ਸਿਰ ਤੋਂ ਲਾ ਕੇ ਪੈਰਾਂ ਤੱਕ ਸਾਰੇ ਅੰਗਾਂ ਨੂੰ ਜੋ ਜੋ ਉਹਨਾਂ ਦੀ ਸੇਵਾ ਹੈ ਉਸ ਤੋਂ ਬਿਨਾਂ ਤਿਕਾਰ ਯੋਗ ਦੱਸਦੇ ਰਹੇ। ਇਸੀ ਤਰ੍ਹਾਂ ਵਿਣ ਸੇਵਾ ਤ੍ਰਿਗਤ ਪੈਰ ਤੋਂ ਨਿਫਲ ਕਰਨੀ ਹੱਥਾਂ ਪੈਰਾਂ ਨੂੰ ਗੁਰੂ ਗੁਰੂ ਸੰਗਤ ਦੀ ਸੇਵਾ ਤੋਂ ਬਿਨਾਂ ਤਿਕਾਰ ਯੋਗ ਦੱਸਿਆ। ਔਰ ਸੇਵਾ ਕੀਤੇ ਹਾਂ ਬੜੇ ਬੜੇ ਕੁਛੋਂ ਰਾਤ ਵੀ ਹਾਸਲ ਹੁੰਦੇ ਹਨ।
ਫੌਜਲ ਕਰ ਜਾਈਂਦਾ ਸਤਿਗੁਰ ਦੀ ਸੇਵਾ, ਫੌਜਲ ਕਰ
ਚਾਕਰੀ ਮਹਾਂ ਕਰੜੀ ਸੁਖ ਸਾਰ ਨਜ਼ਰ ਕਰੇ ਜਿਸ ਆਪਣੀ ਇਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵਾ ਲਗਿਆ ਫੌਜਲ ਤਰੇ ਸੰਸਾਰ। ਗੁਰੂ ਪੀਰਾਂ ਦੀ ਚਾਕਰੀ ਸੇਵਾ ਹੈ ਤਾਂ ਬੜੀ ਕਰੜੀ ਪਰ ਸੁਖ ਸਾਰ ਸ੍ਰੇਸ਼ ਸੁਖ ਆਤਮ ਸੁਖ ਦੀ ਦਾਤਾ ਜਿਸ ਤੇ ਗੁਰੂ ਕਿਰਪਾ ਕਰੇ ਉਸਨੂੰ ਚਰਨਾਂ ਦੀ ਪ੍ਰੀਤ ਬਖਸ਼ ਕੇ ਉਸ ਰਾਹੀਂ ਉਹ ਸੇਵਾ ਬਖਸ਼ੇ। ਉਸਨੂੰ ਸੇਵਾ ਪ੍ਰਾਪਤ ਹੁੰਦੀ ਹੈ ਅਪਾਕ ਪੁਰਸ਼ਾਂ ਤੋਂ ਸੇਵਾ ਮਿਲਦੀ ਨੀ। ਸਵਯੰ ਕਰਕੇ ਆਪ ਜੀ ਨੇ ਸੋਚਿਆ ਵੀ ਤਨ ਵੀ ਸਫਲਾ ਕਰਨਾ ਚਾਹੀਦਾ ਸੇਵਾ ਕਰਕੇ। ਮਨ ਤਾਂ ਭਜਨ ਕਰਕੇ ਅੰਦਰ ਹਰ ਵਕਤ ਰੋ ਚੱਲਦੀ ਹੈ ਸਫਲਾ ਹੋਈ ਰਿਹਾ। ਸੋ ਅਗਰ ਨਵਿਡਾ ਜੁੜ ਜਾਏ ਜਲਦੀ ਖੇਤ ਸਿੰਜਿਆ ਉਮਰ ਤੁਰਦੀ ਰਹਿੰਦੀ ਹੈ ਜਲਦੀ ਪ੍ਰਭੂ ਪ੍ਰਾਪਤੀ ਰੂਪੀ ਕਾਰਜ ਸਿੱਧ ਹੋ ਜਾਣਾ ਚਾਹੀਦਾ ਤਦ ਸਫਲਤਾ ਹੈ। ਇਉਂ ਆਪਨੇ ਹੁਣ ਸੇਵਾ ਦੀ ਬਾਬਤ ਸੋਚਿਆ। ਸੇਵਾ ਗੁਰੂ ਘਰ ਦੇ ਵਿੱਚ ਬੇਅੰਤ ਕਿਸਮ ਦੀ ਹੈ। ਸਾਸੂ ਦੇ ਜੁੱਤੇ ਚਾੜਨੇ ਸੇਵਾ ਹੈ, ਸਾਸੂ ਦੇ ਜੂਠੇ ਬਰਤਨ ਮਾਂਜਣੇ ਸੇਵਾ ਹੈ, ਲੰਗਰ ਆਦਿ ਤਿਆਰ ਕਰਨਾ ਇਹ ਸੇਵਾ ਕਰਨੀ ਸੇਵਾ ਹੈ, ਪ੍ਰਸ਼ਾਦ ਵਗੈਰਾ ਤਿਆਰ ਕਰਕੇ ਛਕਾਉਣਾ ਇਹ ਵੀ ਸੇਵਾ ਹੈ, ਝਾੜੂ ਵਗੈਰਾ ਦੇਣਾ ਇਹ ਵੀ ਸੇਵਾ ਹੈ, ਜਲ ਵਗੈਰਾ ਉਠਾਉਣਾ, ਇਹ ਵੀ ਸੇਵਾ, ਬੇਅੰਤ ਕਿਸਮ ਦੀ ਸੇਵਾ ਗੁਰੂ ਘਰ ਦੇ ਵਿੱਚ। ਸੇਵਾ ਮਨ ਨੂੰ ਇਉਂ ਸ਼ੁੱਧ ਕਰਦੀ ਹੈ, ਇਉਂ ਸਾਫ ਕਰਦੀ ਹੈ, ਜਿਵੇਂ ਮੈਲੇ ਕੱਪੜੇ ਨੂੰ ਖਾਦ ਲਗਾਇਆ ਉਹਦੀ ਮੈਲ ਦੂਰ ਹੁੰਦੀ। ਕੱਪੜੇ ਨੂੰ ਜਦੋਂ ਸਾਬਣ ਸੱਜੀ ਸੋਡਾ ਲਗਾਈਏ ਉਸਦੀ ਜਿਹੜੀ ਥੰਧਿਆਈ ਸਹਿਤ ਮੈਲ ਪਈ ਹੁੰਦੀ ਉਹ ਵੀ ਦੂਰ ਹੋ ਜਾਂਦੀ। ਸੋ ਵਸਤਰ ਸ਼ੁੱਧ ਹੋਇਆ ਤੇ ਰੰਗ ਚੜ੍ਹਨ ਵਾਸਤੇ ਕੀ ਦੇਰ ਲੱਗਦੀ। ਇਸੀ ਤਰ੍ਹਾਂ ਮਨ ਰੂਪੀ ਵਸਤਰ ਹੈ, ਇਸਨੂੰ ਰੰਗ ਚੜ੍ਹਨ ਵਾਸਤੇ ਦੇਰ ਨਹੀਂ ਲੱਗਦੀ, ਪਰ ਇਸਦੀ ਮੈਲ ਕੱਢਣ ਵਾਸਤੇ ਦੇਰ ਲੱਗਦੀ। ਸੇਵਾ ਔਰ ਭਜਨ ਇਸਦੀ ਮੈਲ ਨੂੰ, ਮਲ ਬਖਸ਼ੇਪ ਨੂੰ ਦੂਰ ਕਰਦਾ ਹੈ, ਫਿਰ ਇਸ ਨੂੰ ਵਾਹਿਗੁਰੂ ਦੀ ਰੰਗਣ, ਵਾਹਿਗੁਰੂ ਬ੍ਰਹਮ ਗਿਆਨ ਦੀ ਰੰਗਣ ਚੜ੍ਹਨ ਵਾਸਤੇ ਕੋਈ ਦੇਰ ਨਹੀਂ ਲੱਗਿਆ ਕਰਦੀ। ਜਿਵੇਂ ਸਾਫ ਕੱਪੜੇ ਨੂੰ ਰੰਗ ਦੀ ਕੁੰਡ ਵਿੱਚ ਡੋਬੋ, ਇੱਕ ਲਖਤੀ ਸੋਹਣਾ ਰੰਗ ਚੜ੍ਹ ਜਾਂਦਾ ਹੈ। ਸੋ ਇਹੋ ਜਿਹਾ ਰੰਗ ਚੜ੍ਹਨ ਵਾਸਤੇ ਕੁਛ ਦੇਰ ਨਹੀਂ ਲੱਗਦੀ, ਜਦੋਂ ਮਨ ਬਿਲਕੁਲ ਸਵਾਫ ਹੋ ਜਾਂਦਾ ਹੈ। ਤਦੇ ਇਸ ਦੀ ਬਾਬਤ ਗੁਰੂ ਜੀ ਨੇ ਦੱਸਿਆ ਹੈ,
ਲਾਲ ਰੰਗ ਲੱਗਿਆ ਤੇਰੇ ਨਾਮ ਦਾ, ਲਾਲ ਰੰਗ ਲੱਗਿਆ ਤੇਰੇ ਨਾਮ ਦਾ, ਆਹ
ਚਿਹਰਾ ਸਾਫ ਹੋਵੇ, ਧੰਦਿਆਈ ਨਾ ਹੋਵੇ, ਰੰਗ ਚੜਨ ਨੂੰ ਦੇਰ ਨਹੀਂ ਲੱਗਦੀ। ਇਸੀ ਤਰ੍ਹਾਂ ਮਨ ਰੂਪੀ ਬਸਤਰ, ਇਸ ਦੇ ਵਿੱਚ ਪਾਪਾਂ ਰੂਪੀ ਧੰਦਿਆਈ ਨਾ ਹੋਵੇ, ਔਰ ਮਨ ਦਾ ਖਨਾ ਰੂਪੀ ਮੈਲ ਨਾ ਹੋਵੇ, ਬ੍ਰਹਮ ਗਿਆਨ ਦਾ ਰੰਗ ਚੜਨ ਨੂੰ ਦੇਰ ਨਹੀਂ ਲੱਗਦੀ। ਜਿਸ ਨੂੰ ਚੜ ਗਿਆ ਉਹ ਫਿਰ ਉਤਰਦਾ ਨਹੀਂ। ਇਹ ਰੰਗ ਇਹੋ ਜਿਹਾ ਮਜੀਠੀ ਰੰਗ, ਪਹਿਲੇ ਸਮਿਆਂ ਦੇ ਵਿੱਚ ਮਜੀਠੀ ਰੰਗ ਰੰਗਦੇ ਹੁੰਦੇ, ਉਹ ਕਿਵੇਂ ਪਹਿਲੇ ਕੱਪੜੇ ਨੂੰ ਪਾ ਦਿੰਦੇ ਹੁੰਦੇ, ਪਾ ਦੇ ਕੇ ਫਿਰ ਰੰਗ ਚੜਾਉਂਦੇ। ਇਹੋ ਜਿਹਾ ਰੰਗ ਚੜਦਾ ਕੱਪੜੇ ਦੀਆਂ ਤਜੀਆਂ ਹੋ ਜਾਂਦੀਆਂ, ਰੰਗ ਨਹੀਂ ਸੀ ਉਤਰਦਾ। ਇਸੀ ਤਰ੍ਹਾਂ ਕਾਇਆ ਕਾਪਰ ਚੀਰ ਬਹੁ ਖਾਰੇ, ਹਰ ਰੰਗ ਨਾ ਲਏ ਸੁਖਾਰਦਾ। ਸਰੀਰ ਉੱਤੇ ਬਸਤਰ ਦੇ ਭਾਵੇਂ ਟੁਕੜੇ ਟੁਕੜੇ ਹੋ ਜਾਣ, ਥਾਂ ਥਾਂ ਤੋਂ ਜਿੱਥੇ ਜਿੱਥੇ ਗੰਢ ਉੱਥੋਂ ਉੱਥੋਂ ਕੱਟੇ ਗਏ, ਪਰ ਇਹ ਰੰਗ ਨਹੀਂ ਲਿਆ। ਸੋ ਇਸ ਕਰਕੇ ਰੰਗ ਚੜਦਾ ਤਦ ਹੈ ਜਦ ਕੱਪੜਾ ਬਿਲਕੁਲ ਸਾਫ਼ ਹੋਵੇ। ਇਉਂ ਇਹੋ ਜਿਹਾ ਰੰਗ ਲਾਲ ਰੰਗ, ਬਾਬਾ ਜੀ ਨੇ ਸੋਚਿਆ ਬਈ ਸੇਵਾ ਔਰ ਭਜਨ ਦੋਵੇਂ ਚੀਜ਼ਾਂ ਇਕੱਠੀਆਂ ਕੀਤੀਆਂ ਜਾਣ, ਸੇਵਾ ਮਨ ਨੂੰ ਸ਼ੁੱਧ ਕਰੇਗੀ ਔਰ ਮਨ ਇਕਾਗਰ ਕਰੇਗਾ। ਸ਼ੁੱਧ ਔਰ ਇਕਾਗਰ ਮਨ ਦੇ ਵਿੱਚ ਵਾਹਿਗੁਰੂ ਜੋ ਹਰ ਇੱਕ ਦੇ ਅੰਦਰ ਵਸਦਾ ਹੈ, ਆਨੰਦ ਦਾ ਸਾਗਰ ਹੈ, ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹੈ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਸਭ ਦਾ ਨਿਯੰਤਰ ਹੈ, ਸਭ ਦਾ ਕੰਟਰੋਲਰ ਹੈ। ਉਸਦੀ ਪ੍ਰਾਪਤੀ ਵਾਸਤੇ ਦੇਰ ਨਹੀਂ ਲੱਗਿਆ ਕਰਦੀ। ਸਾਫ਼ ਸ਼ੀਸ਼ੇ ਵਿੱਚ ਜਿਵੇਂ ਚਿਹਰਾ ਦਿਸ ਪੈਂਦਾ ਹੈ, ਇਉਂ ਉਸਦੇ ਦੀਦਾਰ ਨੂੰ ਫਿਰ ਦੇਰ ਨਹੀਂ ਲੱਗਦੀ। ਇਸ ਵਾਸਤੇ ਆਪ ਜੀ ਨੇ ਸੇਵਾ ਔਰ ਭਜਨ ਦੋਵੇਂ ਦੋ ਵਿੱਢਾ ਜੋੜ ਦਿੱਤਾ ਹੈ ਮਨ ਦੀ ਸ਼ੁੱਧੀ ਇਕਾਗਰਤਾ ਵਾਸਤੇ ਜਲਦੀ, ਕਿਉਂਕਿ ਆਯੂ ਜ਼ਿਆਦਾ ਹੋ ਗਈ ਸੀ, ਜਲਦੀ ਆਪਣਾ ਕਾਰਜ ਸਿੱਧ ਕਰਨ ਵਾਸਤੇ। Thank you. जी ने तन करके सेवा मन करके भजन करना शुरू कर देता। यूं जल्दी प्रभु प्राप्ति दे वास्ते दो में हर मानो जोड़ देते हैं। उन समय नु भी देखना इस करके हम गुरु स्तोत्र विच गज के बोलो काले तो पे शुरू किया जाए। धन है धन है धन है गुरु नानक साहिब
Thank you. Thank you.